ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਜਰੀਆ ਤਬ ਹੋਏ ਭਸਮ ਤਨ, ਰਹਾ ਕਿਰਮ ਦਾ ਲਖਾਈ, ਕਾਚੀ ਗਾਗਰ ਨੀਰ ਪਰਤ ਹੈ, ਤਨ ਕੀ ਇਹ ਬਡਾਈ। ਜਬ ਜਰੀਆ ਤਬ ਹੋਏ ਭਸਮ ਤਨ, ਰਹਾ ਕਿਰਮ ਦਾ ਲਖਾਈ, ਕਾਚੀ ਗਾਗਰ ਨੀਰ ਪਰਤ ਹੈ, ਤਨ ਕੀ ਇਹ ਬਡਾਈ। ਕਾਹੇ ਭਈਆ ਫਿਰਦਾ ਫੁੱਲਿਆ ਫੁੱਲਿਆ, ਜਬ ਦਸ ਮਾਸ ਉਰਦ ਮੁਖ ਰਹਤਾ, ਸੋ ਦਿਨ ਕੈਸੇ ਭੁੱਲਿਆ। ਰਹਾਈ ਜਿਉਂ ਮਧਮਾਖੀ ਤਿਉਂ ਸਠੋਰ ਰਸ, ਜੋਰ ਜੋਰ ਧਨ ਕੀਆ, ਮਰਤੀ ਬਾਰ ਲੇਹ ਲੇਹ ਕਰੀਆ, ਭੂਤ ਰਹਿਮ ਕੇ ਦੀਆ, ਬੇਹੁਰੀ ਲੈ ਬਰੀ ਨਾਰ ਸੰਗ ਭਈ, ਆਗਿਆ ਸੱਜਣ ਸੁਹੇਲਾ, ਕੱਟ ਲਓ ਸਭ ਲੋਕ ਕੁਟੰਬ ਭਇਓ, ਆਗਾ ਹੰਸ ਅਕੇਲਾ। ਕਹਿਤ ਕਬੀਰ ਸੁਨਹਿਰੇ ਪ੍ਰਾਣੀ, ਪਰੇ ਕਾਲ ਗ੍ਰਾਸ ਪੂਆ, ਝੂਠੀ ਮਾਇਆ ਆਪ ਬੰਧਾਇਆ, ਨਲਨੀ ਭ੍ਰਮ ਸੂਆ। ਕਹਿਤ ਕਬੀਰ ਸੁਨਹਿਰੇ ਪ੍ਰਾਣੀ, ਪਰੇ ਕਾਲ ਗ੍ਰਸ ਪੂਆ, ਝੂਠੀ ਮਾਇਆ ਆਪ ਬੰਧਾਇਆ, ਜਿਉਂ ਨਲਨੀ ਭ੍ਰਮ ਸੂਆ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਜਾਹਰਾ ਜਹੂਰ, ਸਰਬ ਕਲਾ ਭਰਪੂਰ ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਨਿਧਾਨ ਦੋ ਜਹਾਨ ਦੇ ਵਾਲੀ, ਦਸਾਂ ਪਾਤਸ਼ਾਹੀਆਂ ਦੀ ਪਾਵਨ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤਸੰਗੀ ਜਨੋ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਸਦਕਾ ਗਰੀਬ ਨਵਾਜ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਰ ਰੋਜ਼ ਦੀ ਤਰ੍ਹਾਂ ਧੰਨ ਗੁਰੂ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਜੀ ਤੋਂ ਘਰ ਤੋਂ ਆਏ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਗੁਰੂ ਚਰਨਾਂ ਦੇ ਵਿੱਚ ਜੁੜ ਮਿਲ ਕਰਕੇ ਸਾਰੇ ਮਾਈ ਭਾਈ ਆਪ ਜੀ ਬੈਠੇ ਹੋ, ਹਰ ਗੁਰਸਿੱਖ ਮਾਈ ਭਾਈ ਦੇ ਅੰਦਰ ਇਹ ਭਾਵਨਾ ਇਹ ਤਾਂਘ ਭਾਵੇਂ ਉਹ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠਾ ਹੈ, ਭਾਵੇਂ ਉਹ ਗੁਰੂ ਕੀ ਨਗਰੀ ਤੋਂ ਬਾਹਰ ਦੇਸ਼ ਵਿਦੇਸ਼ ਆਪਣੇ ਘਰਾਂ ਦੇ ਵਿੱਚ ਬੈਠਾ ਹੈ, ਕੋਈ ਟੀਵੀ ਦੇ ਰਾਹੀਂ ਕੋਈ ਨੈੱਟ ਦੇ ਰਾਹੀਂ ਗਰੀਬ ਨਵਾਜ਼ ਸਤਿਗੁਰੂ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਨੂੰ ਦ੍ਰਿੜ ਕਰਨਾ ਲੋਚਦੇ ਕਿ ਸਤਿਗੁਰੂ ਜੀ ਦਾ ਅੱਜ ਦਾ ਕੀ ਹੁਕਮ ਹੈ, ਅਸਾਂ ਜੀਵਾਂ ਦੇ ਲਈ ਸਤਿਗੁਰੂ ਜੀ ਦਾ ਅੱਜ ਕੀ ਫੁਰਮਾਨ ਹੈ। ਕਿਉਂਕਿ ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਹੁਕਮ ਪਾਵਨ ਮੁੱਖ ਵਾਕ ਹੈ, ਉਹ ਹਰ ਗੁਰਸਿੱਖ ਮਾਈ ਭਾਈ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦਾ, ਬੇਨਤੀ ਕਰਦਾ, ਪਾਤਸ਼ਾਹ ਜੋ ਆਪ ਜੀ ਹੁਕਮ ਬਖਸ਼ਿਸ਼ ਕਰਦੇ ਹੋ ਤੇ ਇਸ ਉਪਦੇਸ਼ ਤੇ ਚੱਲਣ ਦੀ ਹਰ ਗੁਰਸਿੱਖ ਮਾਈ ਭਾਈ ਸਾਨੂੰ ਸਮਰੱਥਾ ਬਖਸ਼ਿਸ਼ ਕਰਨੀ। ਸੋ ਆਓ ਜੋ ਸਤਿਗੁਰੂ ਜੀ ਨੇ ਸਾਨੂੰ ਭਗਤ ਕਬੀਰ ਜੀ ਦੇ ਪਾਵਨ ਮੁਖਾਰ ਬਿੰਦ ਦੇ ਦੁਆਰਾ ਅਸਾਂ ਸਾਰੇ ਜਗਤ ਦੇ ਸਮੁੱਚੇ ਜੀਵਾਂ ਨੂੰ ਸ਼ੁਭ ਉਪਦੇਸ਼ ਬਖਸ਼ਿਸ਼ ਕੀਤਾ ਹੈ, ਆਓ ਗਰੀਬ ਨਵਾਜ਼ ਸਤਿਗੁਰੂ ਕਿਰਪਾ ਕਰਨ ਰਹਿਮਤ ਕਰਨ ਇਸ ਵਿਚਾਰ ਨੂੰ ਦ੍ਰਿੜ ਕਰਨ ਦਾ ਸਾਰੇ ਰਲ ਮਿਲ ਕੇ ਯਤਨ ਕਰੀਏ। ਕਿਉਂਕਿ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਫੁਰਮਾਨ ਹੈ, ਜੈਸੇ ਲਹਿਰ ਸਮੁੰਦਰ ਮੈਂ ਸਤਿਗੁਰ ਦੀਨੋ ਵਾਕ, ਜਿਵੇਂ ਸਮੁੰਦਰ ਤੋਂ ਲਹਿਰ ਉਤਪੰਨ ਹੁੰਦੀ ਹੈ, ਬੜੇ ਕੀਮਤੀ ਰਤਨ ਜਵਾਹਰਾਤ ਲੈ ਕਰਕੇ ਆਉਂਦੀ ਹੈ, ਇਸੇ ਪ੍ਰਕਾਰ ਸਤਿਗੁਰੂ ਜੀ ਦੇ ਮੁਖਾਰ ਬਿੰਦ ਤੋਂ ਸਾਹਿਬ ਦੇ ਘਰ ਤੋਂ ਪ੍ਰਾਪਤ ਹੋਇਆ ਹੋਇਆ ਮੁੱਖ ਵਾਕ ਗੁਰੂ ਰੂਪੀ ਸਮੁੰਦਰ ਤੋਂ ਇਹ ਲਹਿਰ ਉਤਪੰਨ ਹੁੰਦੀ ਹੈ, ਬਹੁਤ ਕੀਮਤੀ ਰਤਨ ਜਵਾਹਰਾਤ ਸਾਡੇ ਵਾਸਤੇ ਲੈ ਕਰਕੇ ਸਤਿਗੁਰੂ ਜੀ ਆਉਂਦੇ ਨੇ। ਗਰੀਬ ਨਵਾਜ਼ ਸਤਿਗੁਰੂ ਜੀ ਦਾ ਇੱਕ ਇੱਕ ਬਚਨ ਅਨਮੋਲ ਹੈ, ਇੱਕ ਇੱਕ ਬਚਨ ਜਿਹੜਾ ਅਮੁੱਲ ਹੈ। ਸੋ ਆਓ, ਜਿਵੇਂ ਸੰਸਾਰ ਦੇ ਅੰਦਰ ਅਸੀਂ ਜਗਤ ਦੇ ਜੀਵ, ਕੋਈ ਆਪਣੇ ਤਨ ਦਾ ਮਾਣ ਕਰਦਾ, ਕੋਈ ਧਨ ਦਾ ਮਾਣ ਕਰਦਾ, ਕੋਈ ਆਪਣੇ ਗੁਣਾਂ ਦਾ ਮਾਣ ਕਰਦਾ, ਕੋਈ ਕਿਸੇ ਪ੍ਰਕਾਰ ਦਾ, ਕੋਈ ਕਿਸੇ ਪ੍ਰਕਾਰ ਦਾ ਮਾਣ ਕਰਦਾ, ਸਭ ਤੋਂ ਵੱਡਾ ਮਾਣ ਤੇ ਹੰਕਾਰ ਜੀਵ ਆਪਣੇ ਸਰੀਰ ਦਾ, ਆਪਣੇ ਬਲ ਦਾ ਕਰਦਾ, ਆਪਣੇ ਧਨ ਦਾ ਕਰਦਾ। ਤੇ ਗਰੀਬ ਨਵਾਜ਼ ਸਤਿਗੁਰੂ ਜੀ ਨੇ ਇਸ ਪਾਵਨ ਮੁੱਖ ਵਾਕ ਦੇ ਦੁਆਰਾ, ਭਗਤ ਕਬੀਰ ਸਾਹਿਬ ਮਹਾਰਾਜ ਜੀ ਨੇ ਸੋਠ ਰਾਗ ਦੇ ਦੁਆਰਾ ਪਾਵਨ ਬਚਨ ਬਖਸ਼ਿਸ਼ ਕਰਦਿਆਂ ਹੋਇਆਂ ਇਸ ਸਰੀਰ ਦੀ ਕੀ ਪਾਇਆ ਹੈ, ਇਸ ਸਰੀਰ ਦੀ ਕਿੰਨੀ ਕੀ ਮਹੱਤਤਾ ਹੈ, ਇਸ ਪਾਵਨ ਉਪਦੇਸ਼ ਦੇ ਰਾਹੀਂ ਸਾਨੂੰ ਇਹ ਬਚਨ ਦ੍ਰਿੜ ਕਰਾਏ ਨੇ ਕਿ ਇਹ ਮਨੁੱਖ ਹੈ ਜੀਵ, ਤੂੰ ਇਸ ਹੰਕਾਰ ਦੇ ਵਿੱਚ ਫੁੱਲਣਾ ਕਿ ਮੇਰਾ ਬਹੁਤ ਵੱਡਾ ਸਰੀਰ ਹੈ, ਬੜਾ ਵੱਡਾ ਬਲ ਹੈ, ਮੇਰੇ ਕੋਲ ਬੜਾ ਵੱਡਾ ਧਨ ਹੈ, ਬਹੁਤ ਵੱਡਾ ਪਰਿਵਾਰ ਹੈ ਇਤਿਆਦਕ। ਕਹਿੰਦੇ ਮਾਣ ਨਾ ਕਰ, ਹੰਕਾਰ ਨਾ ਕਰ, ਆਹ ਤੈਨੂੰ ਦੱਸੀਏ ਵੀ ਇਹ ਸਰੀਰ ਦੀ ਕਿੰਨੀ ਕੀ ਪਾਇਆ ਹੈ। ਆਓ, ਭਗਤ ਕਬੀਰ ਸਾਹਿਬ ਮਹਾਰਾਜ ਜੀ ਜਿਵੇਂ ਇਸ ਪਾਵਨ ਮੁੱਖ ਵਾਕ ਦੇ ਦੁਆਰਾ ਅਸਾਂ ਸਮੁੱਚੇ ਜਗਤ ਦੇ ਜੀਵਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਸਾਰੇ ਮਾਈ ਭਾਈ ਇਹ ਵਿਚਾਰ ਦ੍ਰਿੜ ਕਰਨ ਤੋਂ ਪਹਿਲਾਂ ਗੁਰੂ ਕੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਜਰੀਆ ਤਬ ਹੋਏ ਭਸਮ ਤਨ, ਰਹਾ ਕਿਰਮ ਦਾ ਲਖਾਈ।
ਪਾਵਨ ਸ਼ਬਦ ਸੋਠ ਰਾਗ ਦੀ ਪਾਵਨ ਭਗਤ ਬਾਣੀ ਦੇ ਅੰਦਰ ਭਗਤ ਕਬੀਰ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ। ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਦੇ ਪਾਵਨ ਅੰਗ 654 ਅੰਗ ਤੇ ਸੁਭਾਏਮਾਨ ਹੈ। ਭਗਤ ਕਬੀਰ ਸਾਹਿਬ ਮਹਾਰਾਜ ਜੀ ਇਸ ਪਾਵਨ ਸ਼ਬਦ ਦਾ ਜਿਹੜਾ ਰਹਾਉ ਵਾਲਾ ਪਾਵਨ ਬੰਧ ਹੈ, ਉਹ ਸ਼ਬਦ ਦਾ ਕੇਂਦਰੀ ਭਾਵ ਬਖਸ਼ਿਸ਼ ਕਰਦੇ ਨੇ, ਕਾਹੇ ਭਈਆ ਫਿਰਤੋ ਫੁੱਲਿਆ ਫੁੱਲਿਆ, ਕਿ ਭਰਾਵਾ ਕਿਉਂ ਤੂੰ ਫੁੱਲਿਆ ਫੁੱਲਿਆ ਫਿਰਦੈ, ਕਿਉਂ ਆਕੜਿਆ ਆਕੜਿਆ, ਕਿਉਂ ਹੰਕਾਰਿਆ ਹੰਕਾਰਿਆ ਫਿਰਦੈ, ਕਦੀ ਚੇਤੇ ਕਰ ਉਹ ਦਿਨ कभी ध्यान दे जब दस मास उर्द मुख रहता सो दिन कैसे भूलिया। कहिंदे जिस दिन तू दस महीने पुठा लटकिया होया सी, मुख तले पैर उपरे वसंदो कुहतड़े थाए, नानक सो धनी क्यों विसारियो उधरे जिस दिन आए। कहिंदे भलिया वह दिन किवें तैनू भुल गया, कादा तू माण कादा हंकार करदा पे। ते जे तू हंकार कर रहे हैं ते सुन, जब जरी है तब होए भस्म तन। किंतु देख जिस दिन ए शरीर दे विचों जीव आत्मा हंस उडारी मारद है, ते इस शरीर नू संभालण दा इस शरीर नू बिले लाउण दा ढंग जड़ा है वो एक ते है जी, इस शरीर नू जला दिता जांदा है, संस्कार कर दिता जांदा है। ते दूजा ढंग जड़ा है वह है दफना देना, कबर दे विच दब देना। ये दो जड़े बड़े प्रचलित ने। असी सारे जीव संस्कार करते हैं, साढ़े इस्लाम दे भरा जड़े ने वह जीव नू कबर दे विच दफना देंदे ने। ते धन गुरु गुरु नानक साहब महाराज सचे पातशाह जी ने बड़े प्यारे एक बचन कहे ने, कहिंदे ध्यान रखियो भी ये केवल एक शरीर नू संभालण दी किरिया है। मता कोई इस गल नू विचारे भी जां कोई जीव नू जला के जां केवल दब के जां पानी दे विच बहा के जां किते खुले जगह ते छड़ करके कोई आख सकदा है भी हाँ इहदे द्वारा कोई जीव दी कल्याण हो सकदी असी मन सकदे? कहिंदे नहीं। जिहड़ी जीव आत्मा विचों हंस उडारी मारदी है उहदे बारे कोई पता नहीं जीव नू लगदा भी उह किथे जा के समा जांदी। साहब जी दे बड़े प्यारे बचन ने, एक दज्जाए एक दबियाए, एक ना कुत्ते खाहे, एक पानी विच उसटिए एक भी फिर हसन पाए, नानक एव ना जापई किथे जाए समाए। कहिंदे एवें जाणिया नहीं जांदा भी असल दे विच जोत जिहड़ी है किथे जा के समा गई। ते भलिया जिस शरीर दा तू माण करदे देख, एक दिन इसे शरीर नू जला दिता जांदा, ये शरीर जल जाना सड़ जाना। ते जे जलाया नहीं साड़िया नहीं किते दफना दिता गया, ते कहिंदे फिर रह किरम दल खाई, किरमा दा दल कीड़िया दा जड़ा दल है, कहिंदे ओ टिड्डी दल ने तैनू खा जाना, उन्हें शरीर निगल जाना, उन्हें खत्म कर देना। ये शरीर दा कोई माण नहीं है, कोई अहंकार नहीं है। इस भांडे का किन्ना की माण करदे आ। साहब सचे पातशाह कहिंदे क्या परवासा इस भांडे का, इतनक लागे ठनका। कहिंदे रता भारो कच्चे भांडे नू किते ठोकर लगी नहीं ते उह फुट के आ जांदा है। इसे तरह यह शरीर रूपी साडा भांडा पता नहीं किहड़े वेले नू किहड़ी ठोकर लगनी है, ते इन ठीकरियां हो जाणा है, भज जाणा है। कदी इहनू किसी ने जला देना, किसी ने इहनू दफना देना, किसी ने पानी विच बहा देना, किसी ने खुला छड़ देना, जां इहनू अग्नि ने जला के भस्म कर देना, सुआह कर देना, ते जां फिर कीड़ियां दे दल ने इहनू खा जाना किरमां ने। साहब कहिंदे काहदा इहदा माण करदा है?
काची गागर नीर परत है, या तन की इह बड़ाई।
हुण काची गागर कच्चा घड़ा कच्चा भांडा नीर परत उहदे विच पाणी पै रिहा होवे जी, होवे भी कच्चा ते पै भी उहदे विच पाणी रिहा, ते किन्ना की चिर उहदी पाया है। उह ते कोई समें दे बाद उहने खुर जाणा जी, ते पाणी उहदे विचों डुल जाणा। ते गुरु पातशाह महाराज सतगुरु सचे पातशाह जी कहिंदे ने बस इन्नी की इह तन दी वडियाई है, बस इन्नी की इस तन दी महत्ता है, भलिया ਇਹ ਤਨ ਦਾ ਕਾਹਦਾ ਮਾਣ ਕਰਦਾ ਪਏ। ਇਸੇ ਲਈ ਸਾਹਿਬ ਬਾਰ ਬਾਰ ਸਾਨੂੰ ਸੁਚੇਤਤਾ ਦਿੰਦੇ ਨੇ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਦ ਬਿਹਾਤ ਹੈ, ਫੂਟੈ ਘੱਟ ਜਿਉ ਪਾਨੀ। ਸਾਹਿਬ ਕਹਿੰਦੇ ਜਿਵੇਂ ਕੱਚੇ ਘੜੇ ਦੇ ਵਿੱਚੋਂ ਇਹ ਪਾਣੀ ਜਿਹੜਾ ਸਿਮ ਜਾਂਦਾ ਹੈ ਜੀ, ਇਹ ਘੜਾ ਜਿਹੜਾ ਖੁਰ ਜਾਂਦਾ ਹੈ, ਖਤਮ ਹੋ ਜਾਂਦਾ ਹੈ, ਇਸੇ ਤਰ੍ਹਾਂ ਇਹ ਸਾਡਾ ਸਰੀਰ ਰੂਪੀ ਘੜਾ ਹੈ, ਸਰੀਰ ਰੂਪੀ ਇਹ ਕੱਚਾ ਬਰਤਨ ਹੈ, ਇਹਦੇ ਵਿੱਚ ਸਵਾਸਾਂ ਰੂਪੀ ਪਾਣੀ, ਤੇ ਕੱਚਾ ਘੜਾ ਇਹ ਬਰਤਨ ਜਿਹੜਾ ਫੁੱਟ ਜਾਣਾ ਖੁਰ ਜਾਣਾ, ਇਹਦੇ ਵਿੱਚੋਂ ਸਵਾਸਾਂ ਰੂਪੀ ਪਾਣੀ ਵਹਿ ਜਾਣਾ, दिन रात बहिंदा पे है। विद्वाना दे कथन अनुसार लगभग 24,000 सुवास जड़े ने मनुख दे 24 घंटिया दे विच जड़े ने ओ खर्च हुंदे ने। ते दाने पुरखे गल कहिंदे ने भी जिस जीव की इन्नी जड़ी ओ खर्च होवे इन्ना खर्च होवे इन्ना खर्च होवे ते आमदन होवे कोई ना। 24,000 सुवास बंदे दे ते आमदन मूल ना थी वे हुण आमदन कोई नहीं जीव कोई ऐसी कमाई नहीं कर रहा भी जिहदे नाल सुवास वधदे ने कोई ऐसी कमाई नहीं। 24,000 सुवास रोजाना खर्च हो ही जाते ने खर्च हो ही जाते ने पर आमदन कोई नहीं है भी कल नूं होर ये वध जाणगे ये घट रहे ने दिन बाद दिन ये सुवास घटते जा रहे ने। मतां कोई कहे इन्हां सुवासां दे विच वाधा हो रहा साहब कहिंदे नहीं। ते जिस बंदे को इतना घाटा सो बंदा क्यों जीवे जिन्हों इन्ना घाटा दिन रात पैंदा पैर वाहिगुरु पै रहा है वह किवें मनुख जिंदा रह सकता है। तो गुरु पातशाह महाराज सतगुरु जी ने गुरबाणी अंदर जिन्नी वारी भी सानू नाम जपण की तागीद की है ना गुरु मालक ने सानू सुवास सुवास जपण की प्रेरणा दिती। क्यों? क्योंकि पता नहीं है किड़े वेले दम किड़े वेले सुवास जरा रुक जाना यह पूंजी किन्नी मालक वालों मिली हुई है ये मौत का सानू कोई पता नहीं। धन गुरु गुरु नानक साहब महाराज सचे पातशाह जी ने एक दिन सुभावक अपने प्यारे साथी भाई मरदाना जी दे कोलों पुछिया सी किंदे भाई मरदानिया मौत नू किन्नी की दूर जानदा है ते हाथ जोड़ के किंदे बाबा अज दा दिन देखिया कल दा पता नहीं देखना नसीब होना कि नहीं होना। साहब कहिंदे बड़ी दूर मौत नू जान रहे साथ भाई भगीरथ जी बैठे सन कहन लगे भाई भगीरथ जी तुसी मौत नू किन्ना की दूर जानदे हो। हाथ जोड़ के कहिंदे बाबा अज दा अद्धा दिन बतीत हो चुके है अद्धा दिन बीतन वाला है ते पता नहीं पातशाह ओ देखना नसीब होना कि नहीं होना। पातशाह कहिंदे तुसी भी मौत नू दूर जान रहे हो। गुरु के सिखां दे हाथ जोड़ के कहन लगे पातशाह फिर मौत साढ़े किन्ने की नेड़े है। गुरु मालक ने कहा कहिंदे भाई सिखो मौत ते साढ़े हथां ते पैरां तो भी नेड़े। हैरान हो गए सिख पातशाह हथां ते पैरां तो नेड़े। साहब कहन लगे हाँ शास्त्रां दे अनुसार मनुख दा जिहड़ा सुवास आउंदा जी ये एक गिठ ते चार उंगलां सुवास मनुख दा बाहर आउंदा है। ते पातशाह कहिंदे इह सुवास बाहर आ गया ते पता नहीं अंदर जाना कि नहीं जाना जे अंदर चला गया तो पता नहीं इन्हें बाहर आना कि नहीं आना। गुरु बाबे ने बचन उचारण किते कहन लगे हम आदमी हाँ एक दमी मुहलत मुहत ना जाना नानक बिनवै तिसै सरेवाओ जाके जी पराणा। इसलिए साहब ने सुवास सुवास जपण की प्रेरणा की है कि सास सास सिमरो गोबिंद मन अंतर की उतरह चिंद। गुरु बाबे ने बचन किते ने कुदरत कीम ना जानिए वड्डा वे प्रवाह कर बंदे तू बंदगी जिचर घट मैं सा। जिन्ना चिर सुवास ने जिंदगी दे अंदर साहब कहिंदे हर सुवास दे नाल जप हर सुवास दे नाल सिमर सतनाम श्री वाहिगुरु वाहिगुरु वाहिगुरु। इन्हां सुवासां दे द्वारा प्यारियो असी वाहिगुरु शब्द वरतदे हां। कोई साडे हिंदू भरा कोई मुसलमान भरा कोई होर मतां दे जी अपने इष्ट देव दे दित्ते हुए उपदेश दे अनुसार कोई कोई नाम दा उचारण करदा है कोई कोई नाम दा उचारण करदा है पर साहब कहिंदे परमात्मा दी कीर्ति कर। कोई बोले राम राम कोई खुदाए कोई सेवै गुसाइयां कोई अल्लाए कारण करण करीम कृपा धार रहीम। कोई कोई नाम लैके उन्हूं याद करता है कोई कोई नाम लैके उन्हूं याद करता है पर साहब कहिंदे हर सुवास दे नाल उन्हूं याद कर चेते कर इह शरीर दा माण करके ना बह जाई भी इह शरीर टिकिया रहना किते माण करके ना बह जाई भी इह मौत दूजियां दे वास्ते या मेरे वास्ते नहीं। साहब कहिंदे ध्यान रख पारोसी के जो हुआ तू अपने भी जान ਕਹਿੰਦੇ ਜੋ ਪੜੋਸ ਦੇ ਵਿੱਚ ਹੋਇਆ ਨਾ, ਜੋ ਗੁਆਂਢ ਦੇ ਵਿੱਚ ਹੋਇਆ, ਕਹਿੰਦੇ ਇੱਕ ਦਿਨ ਜਾਣੇ ਤੇਰੇ ਤਨ ਤੇ ਵੀ ਇਹ ਵਰਤਣਾ, ਤੇਰੇ ਘਰ ਵਿੱਚ ਵੀ ਇਹ ਮੌਤ ਦਾ ਤਾਂਡਵ ਹੋਣਾ, ਮਤਾ ਕਿਤੇ ਮਾਣ ਕਰਕੇ ਬਹਿ ਜਾਈ। ਬਾਬਾ ਕਬੀਰ ਸਾਹਿਬ ਜੀ ਦੇ ਸਲੋਕਾਂ ਅੰਦਰ ਬੜਾ ਪਿਆਰਾ ਬਚਨ ਭਗਤ ਸਾਹਿਬ ਜੀ ਨੇ ਇੱਕ ਵਰਤਿਆ, ਉਹਨਾਂ ਨੇ ਬੜਾ ਪਿਆਰਾ ਇੱਕ ਦ੍ਰਿਸ਼ਟਾਂਤ ਦਿੱਤਾ ਜੀ ਉਹਦਾ। ਅਸੀਂ ਦੇਖੋ ਜਦੋਂ ਕਰਿਆਨੇ ਦਾ ਸਮਾਨ ਲੈਣ ਜਾਂਦੇ ਹਾਂ ਤੇ ਕਰਿਆਨੇ ਦਾ ਸਮਾਨ ਲਿਆਉਣ ਵਾਸਤੇ ਪੈਕਟਾਂ ਵਿੱਚ ਕੁਝ ਬੰਦ ਹੁੰਦੇ ਤੇ ਕੁਝ ਜਿਹੜਾ ਖੁੱਲਾ ਹੁੰਦਾ, ਉਹਨੂੰ ਜਾਣ ਤੇ ਲਿਫਾਫੇ ਵਿੱਚ ਅੱਜ ਕੱਲ੍ਹ ਬੰਦ ਕਰ ਦਿੱਤਾ ਜਾਂਦਾ। ਪਹਿਲਾਂ ਕਾਗਜ਼ ਦੀਆਂ ਪੁੜੀਆਂ ਬੰਨ ਦਿੱਤੀਆਂ ਜਾਂਦੀਆਂ ਹੁੰਦੀਆਂ ਸਨ, ਪੁੜੀ ਬੰਨ ਦਿੱਤੀ ਜਾਂਦੀ ਸੀ, ਉਹ ਕਾਗਜ਼ ਦੀ ਪੁੜੀ ਕਹਿ ਲਓ ਜਾਂ ਲਿਫਾਫੇ ਦੀ ਪੋਲੋਥੀਨ ਦੀ ਪੁੜੀ ਕਹਿ ਲਓ। ਜੋ ਕੁਝ ਅਸੀਂ ਦੁਕਾਨ ਤੋਂ ਲੈ ਕੇ ਆਏ ਹਾਂ, ਦੁਕਾਨਦਾਰ ਨੇ ਉਹ ਪੁੜੀ ਬੰਨ ਦਿੱਤੀ ਤੇ ਉਸ ਪੁੜੀ ਨੂੰ ਲਿਆ ਕੇ ਅਸੀਂ ਆਪਣੀ ਰਸੋਈ ਦੇ ਵਿੱਚ ਰੱਖ ਲਿਆ, ਘਰ ਵਿੱਚ ਲਿਆ ਕੇ ਰੱਖ ਲਿਆ, ਜੇ ਤੇ ਅੱਜ ਹੀ ਉਹਦੀ ਵਰਤੋਂ ਅਸੀਂ ਖੋਲ੍ਹ ਕੇ ਦੇਖਿਆ, ਜੋ ਕੁਝ ਪੁੜੀ ਵਿੱਚ ਲਿਆਂਦਾ ਉਹ ਹੀ ਨਿਕਲਿਆ, ਤੇ ਜੇ ਉਸ ਪੁੜੀ ਨੂੰ 2-4 ਦਿਨ ਸਾਨੂੰ ਵਰਤਣ ਦੀ ਲੋੜ ਨਹੀਂ ਪਈ ਜੀ, 2-4 ਦਿਨ ਉਹਨੂੰ ਰੱਖ ਲਿਆ ਤੇ 2-4 ਦਿਨ ਬਾਅਦ ਜਦੋਂ ਉਸ ਪੁੜੀ ਨੂੰ ਖੋਲ੍ਹਿਆ ਤੇ ਉਸ ਪੁੜੀ ਦੇ ਵਿੱਚੋਂ ਕੀ ਨਿਕਲਿਆ, ਜੋ ਕੁਝ ਲੈ ਕੇ ਆਏ ਸਾਂ ਉਹ ਹੀ ਨਿਕਲਣਾ, ਇਹ ਨਹੀਂ ਵੀ ਪੁੜੀ ਵਿੱਚ ਕੁਝ ਹੋਰ ਹੁਣ ਬਣ ਜਾਣਾ। ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਆਹ ਜਿਹੜੀ ਦੇਹੀ ਆ, ਸਰੀਰ ਜਿਹੜੀ ਹੈ ਨਾ, ਆਹ ਜਿਹੜੀ ਕਾਇਆ, ਇਹ ਮਾਲਕ ਨੇ ਸਾਡੇ ਇਹ ਪੰਜ ਤੱਤਾਂ ਦੀ ਧੂਲ ਜਿਹੜੀ ਮਿੱਟੀ ਇਕੱਠੀ ਕਰਕੇ ਨਾ, ਪੰਜ ਤੱਤਾਂ ਦੀ ਇੱਕ ਪੁੜੀ ਬੰਨੀ ਹੋਈ ਹੈ ਜੀ, ਤੇ ਇਹ ਪੁੜੀ ਅੱਜ ਖੁੱਲ੍ਹ ਜਾਏ ਭਾਵ ਕਿਸੇ ਦੇ ਜੰਮਦਿਆਂ ਖੁੱਲ੍ਹ ਜਾਏ, ਇਹ ਪੁੜੀ ਕੱਲ੍ਹ ਖੁੱਲ੍ਹ ਜਾਏ ਕਿਸੇ ਦੀ ਜਵਾਨੀ ਵਿੱਚ ਖੁੱਲ੍ਹ ਜਾਏ, ਇਹ ਪੁੜੀ ਪਰਸੋਂ ਖੁੱਲ੍ਹ ਜਾਏ ਭਾਵੇਂ ਕਿਸੇ ਦੀ ਬੁਢੇਪੇ ਵਿੱਚ 4 ਦਿਨਾਂ ਬਾਅਦ ਜਾ ਕੇ ਖੁੱਲ੍ਹ ਜਾਏ, ਇਹ ਹੋਣਾ ਕੀ ਹੈ ਜੀ, ਅੰਤ ਨੂੰ ਇਹ ਸਵਾਹ ਖਏ ਹੋਣੀ ਹੈ, ਮਿੱਟੀ ਹੋਣੀ ਹੈ ਜੀ, ਇਹ ਧੋਰ ਤੇ ਕੁਝ ਨਿਕਲਣਾ ਨਹੀਂ। ਤੇ ਭਗਤ ਜੀ ਨੇ ਸ਼ਬਦ ਵਰਤੇ ਨੇ, ਕਬੀਰਾ ਧੂਰ ਸਕੇਲ ਕੈ ਪੁਰੀਆ ਬੰਦੀ ਦੇਹ, 4 ਦਿਵਸ ਕੋ ਪੇਖਣਾ ਅੰਤ ਖੇ ਕੀ ਖੇ। ਕਹਿੰਦੇ 4 ਕੁ ਦਿਨਾਂ ਬਾਅਦ ਇਹਨੂੰ ਦੇਖੀ ਫਿਰ ਇਹਦੀ ਖੇ ਦੀ ਖੇ ਨਿਕਲਣੀ, ਉਹਦੇ ਦੇ ਵਿੱਚੋਂ ਕੁਝ ਵੀ ਨਹੀਂ ਨਿਕਲਣਾ। ਤੇ ਜੇ ਦਿਨ ਪਿਆਰਿਓ ਗੁਰੂ ਬਾਬੇ ਦੇ ਇਹ ਬੈਰਾਗਮਈ ਸ਼ਬਦ, ਬੈਰਾਗਮਈ ਬਚਨ ਹਿਰਦੇ ਘਰ ਵਿੱਚ ਵਸ ਜਾਣਗੇ ਤੇ ਜੀਵ ਮਾਇਆ ਦੇ ਮੋਹ ਤੋਂ ਰਹਿਤ ਹੋ ਜਾਏਗਾ, ਜੀਵ ਵਿਕਾਰਾਂ ਤੋਂ ਰਹਿਤ ਹੋ ਜਾਏਗਾ, ਜੀਵ ਮਾਇਆ ਦੇ ਬੰਧਨਾਂ ਤੋਂ ਉਪਰਾਮ ਹੋ ਜਾਏਗਾ, ਰਹੇਗਾ ਸੰਸਾਰ ਵਿੱਚ, ਰਹੇਗਾ ਪਰਿਵਾਰ ਵਿੱਚ, ਰਹੇਗਾ ਕਾਰੋਬਾਰ ਵਿੱਚ, ਰਹੇਗਾ ਮੋਟਰ ਕਾਰਾਂ ਗੱਡੀਆਂ ਦੇ ਵਿੱਚ, ਪਰ ਮੋਹ ਤੋਂ ਉੱਪਰ ਉੱਠ ਕਰਕੇ ਰਹੇਗਾ। ਬੈਰਾਗਮਈ ਸ਼ਬਦਾਂ ਦਾ ਇਹ ਮਤਲਬ ਨਹੀਂ ਕਿ ਤੁਸੀਂ ਪਰਿਵਾਰ ਨੂੰ, ਤੁਸੀਂ ਘਰ ਬਾਰ ਨੂੰ ਛੱਡ ਕਰਕੇ ਜੰਗਲਾਂ ਵਿੱਚ ਚਲੇ ਜਾਓ, ਪਹਾੜਾਂ ਦੀਆਂ ਕੰਧਰਾਂ ਵਿੱਚ ਚਲੇ ਜਾਓ। ਬੈਰਾਗ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਘਰ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਇਹਦੇ ਮੋਹ ਤੋਂ ਉੱਪਰ ਉੱਠ ਕਰਕੇ ਚੱਲਣਾ। ਤੇ ਭਗਤ ਜੀ ਕਿਰਪਾ ਕਰਦੇ ਨੇ, ਕਹਿੰਦੇ ਭਲਿਆ ਇਹ ਤਨ ਦੀ ਬਸ ਇੰਨੀ ਕੀ ਵਡਿਆਈ, ਇੰਨੀ ਕੀ ਮਹੱਤਤਾ ਹੈ ਵੀ ਜਾਣ ਤੇ ਇਹ ਸੜ ਕਰਕੇ ਸਵਾਹ ਹੋ ਜਾਣਾ ਜੀ, ਤੇ ਜਾਂ ਫਿਰ ਜੇ ਇਹਨੂੰ ਦੱਬ ਦਿੱਤਾ ਤੇ ਕਿਰਮਾਂ ਨੇ ਇਹਨੂੰ ਖਾ ਜਾਣਾ, ਕੀੜੀਆਂ ਦੇ ਦਲ ਨੇ ਇਹਨੂੰ ਖਾ ਜਾਣਾ, ਕਾਚੀ ਗਾਗਰ ਦੇ ਵਿੱਚ ਕੱਚੇ ਭਾਂਡੇ ਦੇ ਵਿੱਚ ਪਾਣੀ ਸਵਾਸਾਂ ਰੂਪੀ ਪੈਂਦਾ ਪਿਆ ਪੈ ਰਿਹਾ, ਤੇ ਇੱਕ ਦਿਨ ਇਹਨੇ ਖੁਰ ਜਾਣਾ, ਨਿਕਲ ਜਾਣਾ ਤੇ ਪਾਣੀ ਸਾਰਾ ਡੁੱਲ ਜਾਣਾ, ਬਸ ਇੰਨੇ ਕੀ ਇਹ ਤਨ ਦੀ ਮਹੱਤਤਾ ਹੈ।
ਕਾਹੇ ਭਈਆ ਫਿਰ ਤਾਂ ਫੁੱਲਿਆ ਫੁੱਲਿਆ,
ਭਰਾਵਾ ਕੀ ਤੂੰ ਫੁੱਲਿਆ ਫੁੱਲਿਆ ਫਿਰਦਾ, ਕਿੰਨਾ ਪਿਆਰਾ ਸ਼ਬਦ ਸਾਨੂੰ ਵਰਤਿਆ, ਭਰਾ ਕਹਿ ਕੇ ਭਾਈ ਕਹਿ ਕੇ। ਤੇ ਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਹਾ ਕਿਉਂ ਫੁੱਲਿਆ ਫੁੱਲਿਆ ਫਿਰਦਾ, ਕਿਉਂ ਆਕੜਿਆ ਆਕੜਿਆ ਫਿਰਦਾ, ਅਸੀਂ ਇਹ ਸ਼ਬਦ ਵਰਤਦੇ ਹਾਂ ਜੀ, ਆਪਣਾ ਪੰਜਾਬੀ ਦਾ ਸ਼ਬਦ ਹੈ, ਤੇ ਕਿਉਂ ਤੂੰ ਫੁੱਲਿਆ ਹੋਇਆ, ਕਿਉਂ ਤੂੰ ਐਵੇਂ ਆਕੜਿਆ ਹੋਇਆ, ਕਿਉਂ ਤੂੰ ਇਸ ਤਰ੍ਹਾਂ ਮਾਣ ਕਰਦਾ ਪਿਆ। ਤੇ ਭਗਤ ਜੀ ਕਹਿੰਦੇ ਤੂੰ ਕਾਹਤੋਂ ਫੁੱਲਿਆ ਫੁੱਲਿਆ ਫਿਰਦਾ ਹੈ,
ਜਪਦਾ ਸਮਾਸ ਉਰਦਮੁਖ ਰਹਤਾ ਸੋ ਦਿਨ ਕੈਸੇ ਭੁੱਲਿਆ।
ਜਦੋਂ ਤੂੰ 10 ਮਹੀਨੇ ਮਾਂ ਦੀ ਜਠਰਾ ਅਗਨੀ ਦੇ ਅੰਦਰ ਮੁਖ ਥੱਲੇ ਤੇ ਪੈਰ ਉੱਪਰ ਸਨ ਤੇਰੇ, ਪੁੱਠਾ ਲਟਕਿਆ ਹੋਇਆ ਸੀ, ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹ ਦਿਨ ਤੈਨੂੰ ਕਿਵੇਂ ਭੁੱਲ ਗਿਆ, ਉਹ ਦਿਨ ਤੂੰ ਅਰਦਾਸਾਂ ਕਰਦਾ ਸਾਂ, ਜੋਦੜੀਆਂ ਕਰਦਾ ਸਾਂ, ਮਾਲਕ ਕਿਰਪਾ ਕਰੋ, ਰਹਿਮਤ ਕਰੋ, ਮੈਨੂੰ ਸੰਸਾਰ ਦੇ ਅੰਦਰ ਜਾਣ ਦਿਓ, ਭੇਜੋ ਮਾਲਕ, ਮੈਂ ਕਦੀ ਤੇਰੇ ਨਾਮ ਨੂੰ ਵਿਸਾਰਾਂਗਾ ਨਹੀਂ। ਪਰ ਕਹਿੰਦੇ ਹੋਇਆ ਕੀ, ਉਸ ਦਿਨ ਤੇ ਨਾਮ ਦੇ ਵਿੱਚ ਜੁੜਿਆ ਸੀ, ਅਰਦਾਸ ਵਿੱਚ ਜੁੜਿਆ ਹੋਇਆ ਸੀ। ਮਾਲਕ ਨੇ ਹੱਥ ਦੇ ਕੇ ਕਿਰਪਾ ਕੀਤੀ, ਰਹਿਮਤ ਕੀਤੀ, ਤੇਰੀ ਰੱਖਿਆ ਕੀਤੀ, ਤੇਰਾ ਬਚਾਓ ਕੀਤਾ। ਗੁਰਬਾਣੀ ਨੇ ਫੈਸਲਾ ਦਿੱਤਾ। ਧੰਨ ਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਬੜੇ ਪਿਆਰੇ ਬਚਨ ਨੇ। ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਕਹਿੰਦੇ, ਜਾਣ ਤੇ ਸੁਭਾਣਾ ਤਾਂ ਜੰਮਿਆ। ਕਹਿੰਦੇ ਦੇਖੋ, ਜਿਸ ਦਿਨ ਮਨੁੱਖ ਦਾ ਜਨਮ ਹੁੰਦਾ ਹੈ, ਮਾਲਕ ਦੇ ਭਾਣੇ ਦੇ ਵਿੱਚ ਜਨਮ ਹੁੰਦਾ ਹੈ। ਮਾਲਕ ਦੇ ਅੱਗੇ ਅਰਦਾਸ ਕੀਤੀ, ਜੋਦੜੀ ਕੀਤੀ, ਮਾਲਕ ਨੇ ਕਿਰਪਾ ਕੀਤੀ, ਉਹਨੂੰ ਜਨਮ ਦਿੱਤਾ ਜੀ, ਸਮਾਂ ਹੋਇਆ, ਜਨਮ ਦਿੱਤਾ ਤੇ ਮਾਲਕ ਦੇ ਭਾਣੇ ਵਿੱਚ ਜਨਮ ਹੋਇਆ। ਪਰ ਹੈਰਾਨਗੀ ਇਹ ਹੁੰਦੀ ਹੈ ਵੀ ਸਾਡੇ ਮਾਇਆ ਮੋਹ ਦੇ ਕਾਰਨ, ਬੰਧਨਾਂ ਦੇ ਕਾਰਨ, ਸਾਡੇ ਹੰਕਾਰ ਦੇ ਕਾਰਨ ਇਹ ਭਾਣਾ ਸ਼ਬਦ ਸਾਨੂੰ ਭਾਉਂਦਾ ਹੀ ਨਹੀਂ, ਸਾਨੂੰ ਚੰਗਾ ਹੀ ਨਹੀਂ ਲੱਗਦਾ। ਕਿਉਂਕਿ ਭਾਣਾ ਸ਼ਬਦ ਉੱਥੇ ਅਸੀਂ ਵਰਤਦੇ ਹਾਂ ਜਿਹੜੀ ਗੱਲ ਸਾਨੂੰ ਭਾਏ, ਜਿਹੜੀ ਚੰਗੀ ਲੱਗੇ। ਹੁਣ ਗੁਰੂ ਅਮਰਦਾਸ ਸਾਹਿਬ ਜੀ ਕਹਿ ਰਹੇ ਨੇ, ਜਾਂ ਤੇ ਸੁਭਾਣਾ ਤਾਂ ਜੰਮਿਆ, ਪਰਿਵਾਰ ਭਲਾ ਭਾਇਆ, ਪਰਿਵਾਰ ਨੂੰ ਬੜਾ ਭਾਇਆ, ਪਰਿਵਾਰ ਨੂੰ ਬੜਾ ਚੰਗਾ ਲੱਗਾ। ਉਹ ਸਾਰੇ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਨੇ, ਸਾਰੇ ਇੱਕ ਦੂਜੇ ਨੂੰ ਮਠਿਆਈਆਂ ਵੰਡਦੇ ਪਏ ਨੇ ਵੀ ਸਾਡੇ ਘਰ ਦੇ ਵਿੱਚ ਬੱਚੇ ਦਾ ਜਨਮ ਹੋਇਆ। ਹੁਣ ਪਿਆਰਿਓ, ਉਸੇ ਜਗ੍ਹਾ ਤੇ ਕਿਤੇ ਮੇਰੇ ਵਰਗਾ ਜਾ ਕੇ ਕਹਿ ਦੇਵੇ ਵੀ ਰੱਬ ਦਾ ਭਾਣਾ ਹੋਇਆ, ਤੁਹਾਡੇ ਘਰ ਵਿੱਚ ਬੱਚੇ ਦਾ ਜਨਮ ਹੋਇਆ, ਹੋ ਸਕਦਾ ਉੱਥੇ ਉਹ ਲੋਕ ਡੰਗ ਸੋਟਾ ਚੁੱਕ ਲੈਣ ਵੀ ਸਾਡੇ ਘਰ ਵਿੱਚ ਖੁਸ਼ੀਆਂ ਵਰਤੀਆਂ ਪਈਆਂ ਨੇ ਤੇ ਗਿਆਨੀ ਤੂੰ ਕਹਿੰਦਾ ਪਿਆ ਭਾਣਾ ਵਰਤਿਆ ਇੱਥੇ। ਕਿਉਂਕਿ ਅਸੀਂ ਭਾਣਾ ਸ਼ਬਦ ਉੱਥੇ ਜੋੜਿਆ, ਵਾਹਿਗੁਰੂ ਨਾ ਕਰੇ ਕਿਸੇ ਦਾ ਜੀਵ ਕੋਈ ਚਲਾ ਜਾਂਦਾ ਜੀ, ਉਦੋਂ ਅਸੀਂ ਕਹਿੰਦੇ ਭਾਣਾ ਹੋਇਆ। ਤੇ ਸਾਹਿਬ ਕਹਿ ਰਹੇ ਨੇ, ਜਾਂ ਤੇ ਸੁਭਾਣਾ ਤਾਂ ਜੰਮਿਆ, ਪਰਿਵਾਰ ਭਲਾ ਭਾਇਆ। ਤੇ ਸਾਹਿਬ ਨੂੰ ਪੁੱਛੀਏ, ਭਾਣਾ ਉੱਥੇ ਕੀ ਵਰਤਿਆ? ਕੇਵਲ ਬੱਚੇ ਦਾ ਜਨਮ, ਇਹਨੂੰ ਭਾਣਾ ਕਹਿ ਰਹੇ ਹੋ? ਸਾਹਿਬ ਕਹਿੰਦੇ ਨਹੀਂ ਨਹੀਂ, ਇੱਥੇ ਹੀ ਬਸ ਨਹੀਂ, ਅਸਲ ਵਿੱਚ ਭਾਣਾ ਉੱਥੇ ਕੀ ਵਰਤਿਆ ਜੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਪਾਤਸ਼ਾਹ ਕਹਿੰਦੇ ਅਸਲ ਦੇ ਵਿੱਚ ਜਿਹੜੀ ਲਿਵ ਸੁਰਤ ਵਾਹਿਗੁਰੂ ਨਾਲ ਟਿਕੀ ਹੋਈ ਸੀ ਨਾ, ਉਹ ਟੁੱਟ ਗਈ ਸੀ। ਉਹਨੇ ਰੋਣ ਦਾ ਯਤਨ ਨਹੀਂ ਕੀਤਾ, ਅਸੀਂ ਰਵਾਉਣ ਦਾ ਯਤਨ ਕੀਤਾ। ਜਿੰਨਾ ਚਿਰ ਉਹ ਰੋਇਆ ਨਹੀਂ, ਅਸੀਂ ਉਹਨਾਂ ਚਿਰ ਉਹਦਾ ਜਨਮ ਨਹੀਂ ਮੰਨਿਆ। ਤੇ ਰੋਇਆ ਉਹ ਕਾਹਦੇ ਕਾਰਨ ਵਾਸਤੇ, ਉਹਦਾ ਸਾਨੂੰ ਪਤਾ ਨਹੀਂ। ਅਸੀਂ ਖੁਸ਼ੀ ਮਨਾਈ ਵੀ ਉਹਦਾ ਜਨਮ ਹੋ ਗਿਆ, ਪਰ ਉਹ ਰੋਵੇ ਦੁੱਖ ਆਪਣਾ, ਉਹਦੇ ਆਪਣਾ ਦੁੱਖ ਰੋਂਦਾ ਪਿਆ, ਲਿਵ ਟੁੱਟ ਗਈ। ਤੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਬਸ ਮਾਇਆ ਨੇ ਪ੍ਰਭਾਵ ਆਪਣਾ ਪਾ ਦਿੱਤਾ ਜੀ ਉੱਥੇ, ਤੇ ਮਾਇਆ ਦਾ ਐਸਾ ਪ੍ਰਭਾਵ ਪਿਆ ਹੁਣ ਇਹਨੂੰ ਭੁੱਲ ਹੀ ਗਿਆ ਵੀ ਕਦੀ ਵਾਹਿਗੁਰੂ ਦੀ ਯਾਦ ਵਿੱਚ ਮੈਂ ਜੁੜਿਆ ਵੀ ਸੀ, ਕਦੀ ਮੇਰੇ ਕੋਲ ਕੋਈ ਆਤਮਕ ਸੁੱਖ ਵੀ ਸੀ। ਬਸ ਸੁੱਖ ਦੀ ਭਾਲ ਚੱਲਦੀ ਪਈ ਹੈ। ਹੁਣ ਉਹ ਸੁੱਖ ਮਿਲੇ ਕਿਵੇਂ? ਸੁੱਖ ਭਾਲਦਾ ਪਿਆ ਸਰੀਰ ਦੇ ਉੱਪਰ ਬਸਤਰ ਪਾ ਕੇ, ਸੁੱਖ ਭਾਲਦਾ ਪਿਆ ਚੰਗੇ ਪਦਾਰਥ ਖਾ ਕੇ, ਸੁੱਖ ਭਾਲਦਾ ਪਿਆ ਮੋਟਰ ਕਾਰਾਂ ਗੱਡੀਆਂ ਦੇ ਵਿੱਚੋਂ, ਸੁੱਖ ਭਾਲਦਾ ਪਿਆ ਕੋਠੀਆਂ ਕਾਰਾਂ ਦੇ ਵਿੱਚੋਂ। ਹੁਣ ਇਹ ਸੁੱਖ ਮਿਲੇ ਕਿਵੇਂ? ਸੁੱਖ ਤੇ ਸੀ ਪਰਮਾਤਮਾ ਦੇ ਨਾਮ ਦੇ ਦੁਆਰਾ। ਇਸੇ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਬਦ ਵਰਤੇ ਨੇ, ਸਾਹਿਬ ਕਹਿੰਦੇ, ਯਤਨ ਬਹੁਤ ਸੁੱਖ ਕੇ ਕੀਏ। ਕਹਿੰਦੇ ਬੜੇ ਯਤਨ ਕੀਤੇ ਸੁੱਖ ਵਾਸਤੇ, ਪਰ ਦੁੱਖ ਕੋ ਕੀਓ ਨਾ ਕੋਏ। ਜੋ ਮਨ ਤੇਰਾ ਭੱਠੀ ਦੇ ਦਾਣੇ ਦੀ ਤਰ੍ਹਾਂ ਭੁੱਜਦਾ ਪਿਆ ਸੀ, ਉਹਦੇ ਸੁੱਖ ਵਾਸਤੇ ਤੂੰ ਇੱਕ ਵੀ ਯਤਨ ਨਹੀਂ ਕੀਤਾ। ਉਹ ਯਤਨ ਸੀ, ਜੇ ਸੁੱਖ ਕਉ ਚਾਹੈ ਸਦਾ ਸ਼ਰਣ ਰਾਮ ਕੀ ਲੈ। ਉਹ ਸੁੱਖ ਸੀ, ਅਵਿਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਉਸ ਸੁੱਖ ਨੂੰ ਭੁੱਲ ਹੀ ਗਿਆ। ਸੁੱਖ ਮਿਲਣਾ ਸੀ ਵਾਹਿਗੁਰੂ ਦੇ ਨਾਮ ਵਿੱਚ, ਕਿ ਡਿੱਠਾ ਸਭ ਸੰਸਾਰ ਸੁੱਖ ਨਾਮ ਬਿਨ, ਤੇ ਬਾਹਰੋਂ ਸੁੱਖ ਭਾਲਦਾ ਪਿਆ। ਸਾਹਿਬ ਕਹਿਣ ਲੱਗੇ, ਇਸ ਤਰ੍ਹਾਂ ਸੁੱਖ ਨਹੀਂ ਮਿਲਣਾ, ਆ ਵਾਹਿਗੁਰੂ ਅੱਗੇ ਅਰਦਾਸ ਕਰ, ਗੁਰੂ ਅੱਗੇ ਅਰਦਾਸ ਕਰ ਕਿ ਮਾਤ ਗਰਭ ਮੈਂ ਆਪਣ ਸਿਮਰਨ ਦੇ ਤਾਂ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰਹੁ ਤਾਰਨ ਹਾਰੇ, ਮਾਧੋ ਤੂੰ ਠਾਕੁਰ ਸਿਰ ਮੋਰਾ ਈਹਾ ਊਹਾ ਤੁਹਾਰੋ ਧੋਰਾ। ਮਾਲਕਾ ਇੱਥੇ ਵੀ ਤੇਰਾ ਆਸਰਾ ਤੇ ਉੱਥੇ ਵੀ ਤੇਰਾ ਆਸਰਾ, ਇੱਥੇ ਵੀ ਤੂੰ ਹੀ ਰੱਖਿਆ ਕਰਨ ਵਾਲਾ। ਤੇ ਸਾਹਿਬ ਹੋਰ ਸੁਚੇਤਾ ਦਿੰਦੇ ਨੇ, ਕਹਿਣ ਲੱਗੇ, ਪ੍ਰਤਪਾਲ ਮਾਤਾ ਉਧਰ ਰੱਖੈ ਲੱਗਣ ਦੇਤ ਨਾ ਸੇਖ। ਕਹਿੰਦੇ ਭਲਿਆ ਧਿਆਨ ਦੇ, ਮਾਂ ਦੀ ਜਠਰਾ ਅਗਨੀ ਦੇ ਅੰਦਰ ਜਿਹਨੇ ਤੈਨੂੰ ਸੇਕ ਤੱਕ ਨਹੀਂ ਲੱਗਣ ਦਿੱਤਾ। ਪ੍ਰਤਪਾਲ ਮਾਤਾ ਉਧਰ ਰੱਖੈ ਲੱਗਣ ਦੇਤ ਨਾ ਸੇਕ, ਸੋਈ ਸੁਆਮੀ ਇਹਾਂ ਰੱਖੈ, ਉਹੀ ਮਾਲਕ ਇੱਥੇ ਵੀ ਤੇਰੀ ਰੱਖਿਆ ਕਰਨ ਵਾਲਾ। ਸੋਈ ਸੁਆਮੀ ਇਹਾਂ ਰੱਖੈ, ਬੂਝ ਬੁੱਧ ਵਿਵੇਕ। ਕਹਿੰਦੇ ਭਲਿਆ ਗਿਆਨ ਦੀ ਬੁੱਧੀ ਦੇ ਦੁਆਰਾ ਵਿਚਾਰ ਕਰਕੇ ਦੇਖ, ਇੱਥੇ ਕੋਈ ਰੱਖਿਆ ਕਰਨ ਵਾਲਾ ਹੋਰ ਨਹੀਂ, ਇੱਥੇ ਕੋਈ ਦੰਭੀ ਪਖੰਡੀ ਰੱਖਿਆ ਕਰਨ ਵਾਲਾ ਨਹੀਂ, ਇੱਥੇ ਵਾਹਿਗੁਰੂ ਹੀ ਰੱਖਿਆ ਕਰਨ ਵਾਲਾ ਹੈ, ਇੱਥੇ ਗੁਰੂ ਹੀ ਰੱਖਿਆ ਕਰਨ ਵਾਲਾ ਹੈ, ਇੱਥੇ ਮਾਲਕ ਪ੍ਰਭੂ ਪਰਮਾਤਮਾ ਦੇ ਪਿਆਰਿਆਂ ਦੀ ਸੰਗਤ ਹੀ ਰੱਖਿਆ ਕਰਨ ਵਾਲੀ ਹੈ, ਉਹ ਤੋਂ ਬਿਨਾਂ ਤੇਰਾ ਕੋਈ ਰਾਖਾ ਨਹੀਂ। ਐਵੇਂ ਹੰਕਾਰ ਵਿੱਚ ਨਾ ਜੁੜਿਆ ਰਹੋ, ਹੰਕਾਰ ਤੇ ਮਾਣ ਨੂੰ ਛੱਡ ਕੇ ਵਾਹਿਗੁਰੂ ਦੇ ਚੇਤੇ ਵਿੱਚ ਜੁੜਨਾ ਕਰ
ਰਹਾਉ।
ਰਾਮ ਦੇ ਕੇ ਸਾਹਿਬ ਉਚਾਰਨ ਕਰਦੇ ਹਨ,
ਜੋ ਮਦ ਮਾਖੀ ਤਿਉਂ ਸਠੋਰ ਰਸ, ਜੋਰ ਜੋਰ ਤਨ ਕੀਆ।
ਸ਼ਹਿਦ ਦੀ ਮੱਖੀ ਜਿਹੜੀ ਹੈ ਜੀ, ਉਹ ਵਿਚਾਰੀਆਂ ਦੇਖੋ ਕਦੀ ਕਿਤੇ, ਕਦੀ ਕਿਸੇ ਫੁੱਲ ਤੇ, ਕਦੀ ਕਿਸੇ ਫੁੱਲ ਤੇ, ਕਦੀ ਕਿਸੇ ਫੁੱਲ ਤੇ ਬਹਿ ਬਹਿ ਕੇ ਨਾ ਉਹ ਵਿਚਾਰੀਆਂ ਰਸ ਚੂਸਦੀਆਂ ਨੇ, ਚੂਰ ਚੂਸ ਕੇ ਲਿਆ ਕੇ ਸ਼ਹਿਦ ਇਕੱਠਾ ਕਰਦੀਆਂ ਤੇ ਵੱਡਾ ਸਾਰਾ ਖਾਗਾ ਤਿਆਰ ਕਰ ਲੈਂਦੀਆਂ ਜੀ, ਵੀ ਆਰਾਮ ਨਾਲ ਬਹਿ ਕੇ ਹੁਣ ਖਾਵਾਂਗੀਆਂ। ਪਰ ਜਦੋਂ ਉਹ ਇਕੱਠਾ ਕਰਦੀਆਂ ਰਹਿੰਦੀਆਂ, ਕਰਦੀਆਂ ਰਹਿੰਦੀਆਂ ਤੇ ਹੁੰਦਾ ਕੀ ਹੈ ਜੀ, ਸ਼ਿਕਾਰੀ ਆਉਂਦਾ, ਉਹ ਆ ਕੇ ਗੰਧਕ ਇਤਿਆਦਕ ਲਾ ਕੇ ਧੂੰਆਂ ਦਿਖਾ ਦਿੰਦਾ ਜੀ, ਉਹਨਾਂ ਦੀਆਂ ਨਾਸਾਂ ਦੇ ਵਿੱਚ ਧੂੰਆਂ ਦਿੰਦਾ ਹੈ, ਉਹ ਵਿਚਾਰੀਆਂ ਸਾਰੀਆਂ ਉੱਡ ਜਾਂਦੀਆਂ ਤੇ ਉਹ ਸਾਰਾ ਸ਼ਹਿਦ ਚੋ ਕੇ ਕੋਈ ਲੈ ਜਾਂਦਾ। ਉਹਨਾਂ ਸਾਰੀ ਜ਼ਿੰਦਗੀ ਕੱਢ ਦਿੱਤੀ ਸ਼ਹਿਦ ਇਕੱਠਾ ਕਰਦਿਆਂ 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 ਕਰਦਿਆਂ, ਬਾਅਦ ਵਿੱਚ ਜਿਹੜੇ ਉਹ ਪਾਲਣ ਵਾਲੇ ਨੇ ਜਾਂ ਦੂਜੇ ਸ਼ਿਕਾਰੀ ਨੇ, ਉਹ ਲੋਕ ਜਿਹੜੇ ਨੇ ਗੰਧਕ ਦਿਖਾਉਂਦੇ ਨੇ, ਉਹ ਵਿਚਾਰੀਆਂ ਉੱਡ ਜਾਂਦੀਆਂ ਨੇ ਅੱਗ ਤੋਂ ਡਰਦੀਆਂ, ਕੁਝ ਸੜ ਵੀ ਜਾਂਦੀਆਂ ਨੇ ਤੇ ਉਹ ਸ਼ਹਿਦ ਜਿਹੜਾ ਬੇਗਾਨਾ ਹੋ ਜਾਂਦਾ। ਇਸੇ ਤਰ੍ਹਾਂ ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਮਨੁੱਖ ਨੇ ਵੀ ਜੋਰ ਜੋਰ ਧਨ ਕੀਆ, ਕੌਡੀ ਕੌਡੀ ਜੋੜ ਕੇ ਜੀ ਇਹ ਧਨ ਇਕੱਠਾ ਕਰਦਾ, ਬੜੀ ਮਿਹਨਤ ਕਰਦਾ ਦਿਨ ਰਾਤ, ਕਾਹਦੇ ਵਾਸਤੇ, ਮੈਂ ਆਪਣੇ ਵਾਸਤੇ ਧਨ ਜੋੜਾਂ, ਪਰਿਵਾਰ ਵਾਸਤੇ ਧਨ ਜੋੜਾਂ, ਬੱਚਿਆਂ ਵਾਸਤੇ ਧਨ ਜੋੜਾਂ, ਇਸਤਰੀ ਵਾਸਤੇ ਧਨ ਜੋੜਾਂ, ਇੰਨਾ ਧਨ ਮੇਰੇ ਕੋਲ ਹੋ ਜਾਏ, ਇੰਨਾ ਹੋ ਜਾਏ, ਕਈ ਕਈ ਪੀੜ੍ਹੀਆਂ ਪੁਸਤਾਂ ਬਹਿ ਕਰਕੇ ਖਾਣ ਮੇਰੇ ਕੋਲ ਮੁੱਕੇ ਹੀ ਨਾ, ਇੰਨਾ ਜੀਵ ਧਨ ਜੋੜਨ ਦੇ ਵਿੱਚ ਲੱਗਿਆ ਹੋਇਆ। ਸਾਹਿਬ ਇਹ ਨਹੀਂ ਕਹਿੰਦੇ ਸਿੱਖ ਦੇ ਕੋਲ ਧਨ ਨਹੀਂ ਹੋਣਾ ਚਾਹੀਦਾ, ਸਾਹਿਬ ਇਹ ਨਹੀਂ ਕਹਿੰਦੇ ਰੱਬ ਦੇ ਪਿਆਰੇ ਕੋਲ ਧਨ ਨਹੀਂ ਹੋਣਾ ਚਾਹੀਦਾ, ਹੋਣਾ ਚਾਹੀਦਾ, ਧਨ ਤੋਂ ਬਿਨਾਂ ਗੱਡੀ ਨਹੀਂ ਚੱਲਦੀ ਜੀ, ਧਨ ਤੋਂ ਬਿਨਾਂ ਜੀਵਨ ਦਾ ਨਿਰਵਾਹ ਨਹੀਂ। ਪਰ ਹਾਂ, ਇੰਨਾ ਵੀ ਧਨ ਵਿੱਚ ਨਾ ਜੁੜ ਕੇ ਜਾ ਰਹਿ ਜਾਈ ਵੀ ਧਨ ਹੀ ਤੇਰਾ ਜੀਵਨ ਬਣ ਜਾਏ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਜਿੱਥੇ ਧਨ ਹੀ ਜੀਵਨ ਬਣ ਜਾਂਦਾ, ਧਿਆਨ ਰੱਖੀ ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਬ ਖਾਇਆ ਮਨਮੁਖ ਖਾਧੇ, ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿੱਤ ਲਾਇਆ। ਮਨ ਦੇ ਪਿੱਛੇ ਲੱਗਣ ਵਾਲੇ ਫਿਰ ਜੀਵ ਇਹਨੇ ਨਿਗਲ ਲਏ ਜੀ, ਖਾ ਲਏ ਸਮੁੱਚੇ ਦੇ ਸਮੁੱਚੇ, ਬਿਨਾਂ ਦੰਦਾਂ ਤੋਂ ਇਹਨੇ ਨਿਗਲ ਲੈਣਾ ਕੀਤੇ ਨੇ। ਤੇ ਕਹਿੰਦੇ ਮਨੁੱਖ ਨੇ ਬੜਾ ਧਨ ਇਸੇ ਤਰ੍ਹਾਂ ਮੋਹ ਵਿੱਚ ਜੁੜ ਕਰਕੇ ਇਕੱਠਾ ਕੀਤਾ।
ਮਰਤੇ ਬਾਰ ਲੇਹੋ ਲੇਹੋ ਕਰੀਆ, ਭੂਤ ਰਹਿਣ ਕਿਉਂ ਦੀਆ।
ਜਦੋਂ ਜੀਵ ਮਰਦਾ ਜੀ ਉਦੋਂ ਕੀ ਹੁੰਦਾ ਜੀ, ਜਾਂਦਿਆਂ ਜਾਂਦਿਆਂ ਕਹਿੰਦੇ ਇੱਕ ਵਾਰੀ ਇਹਨੂੰ ਪੁੱਛ ਲਓ ਵੀ ਕਿਤੇ ਧਨ ਰੱਖਿਆ ਤੇ ਨਹੀਂ, ਕਿਤੇ ਦੱਬਿਆ ਤੇ ਨਹੀਂ, ਕਿਤੇ ਵੱਖਰਾ ਖਾਤਾ ਛੁਪਾ ਕੇ ਤੇ ਨਹੀਂ ਰੱਖਿਆ ਵੀ ਉੱਥੇ ਹੀ ਰਹਿ ਜਾਏ, ਸਾਨੂੰ ਪਤਾ ਹੀ ਨਾ ਲੱਗੇ, ਜਾਂ ਪਿੱਛੇ ਲੋਕ ਧਨ ਦੱਬ ਕੇ ਰੱਖਦੇ ਹੁੰਦੇ ਸਨ। ਕਹਿੰਦੇ ਵੀ ਛੇਤੀ ਪੁੱਛ ਲਓ, ਇਹਨੂੰ ਪੁੱਛ ਲਓ, ਜਾਂ ਉਹਦੇ ਹੁੰਦਿਆਂ ਹੁੰਦਿਆਂ ਕਹਿੰਦੇ ਹੁਣੇ ਹੁਣੇ ਵੰਡੀ ਪਾ ਲਓ ਜਿਹੜੀ ਪਾਉਣੀਆਂ, ਬਾਅਦ ਵਿੱਚ ਝਗੜਾ ਨਾ ਪਏ। ਉਹਦੇ ਹੁੰਦਿਆਂ ਹੁੰਦਿਆਂ ਵੰਡੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ, ਲਿਓ ਲਿਓ ਕਰੀਏ, ਬਸ ਲੈ ਲਓ ਜਿਹੜਾ ਹੈਗੇ ਨੇ ਤੇ ਹੁਣ ਚਲੇ ਜਾਣਾ। ਫਿਰ ਭੂਤ ਰਹਿਣ ਕਿਉਂ ਦੀਆ, ਕਹਿੰਦੇ ਵੀ ਹੁਣ ਇਹਨੂੰ ਭੂਤ ਨੂੰ, ਇਹਨੂੰ ਮਰੇ ਨੂੰ, ਇਹਨੂੰ ਮੁਰਦੇ ਨੂੰ ਰਹਿਣ ਕਿਉਂ ਦਿੱਤਾ, ਜੇ ਕੱਢਦੇ ਕਿਉਂ ਨਹੀਂ ਬਾਹਰ। ਫਿਰ ਪਿਆਰੇ ਜਿੰਨੀ ਜਲਦੀ ਹੋਵੇ ਕਹਿੰਦੇ ਕਰੋ, ਇਹਨੂੰ ਬਾਹਰ ਕੱਢੋ, ਸਮਾਂ ਹੋ ਚੱਲਿਆ ਜੇ। ਫਿਰ ਇਹੋ ਜੇ ਵਹਿਮਾਂ ਭਰਮਾਂ ਵਿੱਚ ਜੁੜੇ ਵੀ ਸੂਰਜ ਅਸਤ ਹੋਣ ਤੋਂ ਪਹਿਲਾਂ ਪਹਿਲਾਂ ਸੰਸਕਾਰ ਕਰਨਾ ਚਾਹੀਦਾ, ਜਾਂ ਜੀ ਇਹ ਸੂਰਜ ਗ੍ਰਹਿਣ ਲੱਗਣ ਵਾਲਾ ਪਿੱਛੇ ਜੇ ਹੋਇਆ ਜੀ, ਇੱਕ ਦੋ ਦੱਤਾਂ ਹੋਈਆਂ ਸਾਡੇ ਸਾਹਮਣੇ। ਕਹਿੰਦੇ ਜੀ ਇਹ ਸੂਰਜ ਗ੍ਰਹਿਣ ਆ ਜੀ, ਜਲਦੀ ਜਲਦੀ ਅਸਤੀਆਂ ਜਿਹੜੀਆਂ ਨੇ ਉਹ ਚੁੱਕ ਕਰਕੇ ਪ੍ਰਵਾਹ ਕਰੋ, ਸੂਰਜ ਗ੍ਰਹਿਣ ਲੱਗਣਾ, ਹੱਦ ਹੋ ਗਈ, ਇੰਨੇ ਅਸੀਂ ਵਹਿਮਾਂ ਭਰਮਾਂ ਵਿੱਚ ਜੁੜ ਗਏ। ਸਰੀਰ ਨੂੰ ਸੰਭਾਲਣ ਦੀ ਕਿਰਿਆ ਸੀ, ਜਿਹੜਾ ਅੱਗੇ ਹੀ ਮੁਰਦਾ ਹੋ ਗਿਆ, ਮਰ ਗਿਆ, ਉਹਨੂੰ ਹੁਣ ਹੋਰ ਕੀ ਗ੍ਰਹਿਣ ਲੱਗਣਾ ਜੀ, ਜਿਹਨੂੰ ਅੱਗੇ ਲੱਗ ਚੁੱਕੇ, ਹੋਰ ਇਹ ਤੋਂ ਵੱਡਾ ਗ੍ਰਹਿਣ ਕੀ ਲੱਗਣਾ ਅੱਗੇ ਜਾ ਕਰਕੇ। ਵਾਹਿਗੁਰੂ ਕਿਰਪਾ ਕਰੇ ਪਿਆਰਿਓ, ਜਿਉਂਦਿਆਂ ਜਿਉਂਦਿਆਂ ਜੀ ਜ਼ਿੰਦਗੀ ਨੂੰ ਕਿਤੇ ਮਾਇਆ ਮੋਹ ਦਾ ਗ੍ਰਹਿਣ ਨਾ ਲੱਗ ਜਾਏ, ਇਹ ਤੋਂ ਧਿਆਨ ਰੱਖੋ, ਕਿਤੇ ਜ਼ਿੰਦਗੀ ਮੋਹ ਬਣ ਕੇ ਨਾ ਰਹਿ ਜਾਏ, ਇਹ ਜ਼ਿੰਦਗੀ ਪਰਮਾਤਮਾ ਦਾ ਪ੍ਰੇਮ ਬਣੇ, ਇਹ ਤਾਂ ਇਹ ਮੋਹ ਰੂਪੀ ਗ੍ਰਹਿਣ ਤੋਂ ਬਚ ਸਕਦੀ ਹੈ। ਨਹੀਂ ਤਾਂ ਐਵੇਂ ਵਹਿਮਾਂ ਭਰਮਾਂ ਦੇ ਵਿੱਚ ਪੈ ਕਰਕੇ ਕਦੀ ਜ਼ਿੰਦਗੀ ਦਾ ਭਲਾ ਨਹੀਂ ਹੋ ਸਕਦਾ। ਗੁਰੂ ਮਾਲਕ ਕਿਰਪਾ ਕਰੇ। ਸਹਿਮ ਸੱਚੇ ਪਾਤਸ਼ਾਹ ਕਹਿੰਦੇ ਫਿਰ ਤੇ ਲੋਕ ਰਿਸ਼ਤੇਦਾਰ ਪਰਿਵਾਰ ਸੰਬੰਧੀ ਉਹ ਕਹਿੰਦੇ ਨੇ ਵੀ ਇਹਨੂੰ ਜਲਦੀ ਕੱਢੋ ਜਲਦੀ ਕੱਢੋ, ਇਹਨੂੰ ਅਜੇ ਕਿਉਂ ਬਿਠਾਇਆ, ਅਜੇ ਕਿਉਂ ਰੱਖਿਆ ਹੋਇਆ, ਇਹਨੂੰ ਛੇਤੀ ਕਰਨ ਨਾ ਕਰੋ।
ਦੋਹਰੀ ਲੋ ਬਈ ਨਾਰ ਸੰਗ ਭਈ ਆ ਗਿਆ ਸੱਜਣ ਸੁਹੇਲਾ।
ਕੀ ਹੁੰਦਾ ਜੀ, ਆਪਣੇ ਜਿਹੜੀ ਪੰਜਾਬ ਦਾ ਇਲਾਕਾ ਜੀ ਸਾਡਾ, ਇਹਦੇ ਵਿੱਚ ਜਿਹੜੀ ਇਸਤਰੀ ਹੈ, ਵਾਈਫ ਪਤਨੀ ਜਿਹੜੀ ਹੈ, ਇਹ ਸਿਵਿਆਂ ਤੱਕ ਸ਼ਮਸ਼ਾਨ ਭੂਮੀ ਤੱਕ ਨਾਲ ਜਾਂਦੀ ਹੈ ਜੀ। ਅਤੇ ਜਿਹੜਾ ਪੂਰਬਲ ਦਾ ਇਲਾਕਾ ਹੈ ਜੀ, ਉਹਦੇ ਵਿੱਚ ਪੂਰਬ ਦੇ ਇਲਾਕੇ ਦੇ ਵਿੱਚ ਦਿਓਰੇ ਤੱਕ, ਦਰਵਾਜ਼ੇ ਤੱਕ, ਦਹਿਲੀਜ਼ ਤੱਕ ਇਸਤਰੀ ਘਰ ਵਾਲੀ ਜਾਂਦੀ, ਉਹ ਤੋਂ ਅੱਗੇ ਨਹੀਂ ਜਾਂਦੀ। ਦੂਸਰਾ ਬਚਨ, ਭਗਤ ਸਿੰਘ ਮਹਾਰਾਜ ਜੀ ਕਹਿੰਦੇ ਨੇ ਵੀ ਇਹ ਜਿਹੜੀ ਦਿਓਰੀ ਤੱਕ, ਦਹਿਲੀਜ਼ ਤੱਕ ਜਿਹੜੀ ਵਿਆਹੀ ਹੋਈ ਆਪਣੇ ਨਾਲ ਇਸਤਰੀ ਸੀ, ਇਸ ਸਰੀਰ ਦੇ ਨਾਲ ਉਹ ਦਿਓਰੀ ਤੱਕ ਨਾਲ ਇਹ ਚੱਲੀ ਹੈ, ਅਤੇ ਅੱਗੇ ਜਿਹੜੇ ਨੇ ਹੁਣ ਸਰੀਰ ਨੂੰ ਇਹਨੂੰ ਸੱਜਣ ਜਿਹੜੇ ਨੇ, ਮਿੱਤਰ ਜਿਹੜੇ ਨੇ, ਸੰਬੰਧੀ ਜਿਹੜੇ ਨੇ, ਪਰਿਵਾਰ ਦੇ ਜੀਵ ਜਿਹੜੇ ਨੇ, ਉਹ ਚੁੱਕ ਕੇ ਲੈ ਤੁਰਦੇ, ਉਹ ਅੱਗੇ ਲੈ ਜਾਂਦੇ ਹਨ।
ਮਰ ਕੱਟ ਲਓ ਸਭ ਲੋਕ ਕੁਟੰਬ ਭਏ।
ਸ਼ਮਸ਼ਾਨ ਭੂਮੀ ਤੱਕ ਸਾਰੇ ਲੋਕ, ਰਿਸ਼ਤੇਦਾਰ ਸੰਬੰਧੀ ਜਿੰਨੇ ਆ ਇਕੱਠੇ ਹੋਏ ਹੁੰਦੇ ਸਨ, ਉਹ ਸ਼ਮਸ਼ਾਨ ਭੂਮੀ ਤੱਕ ਨਾਲ ਜਾਂਦੇ ਨੇ। ਅਤੇ ਉਹ ਤੋਂ ਅੱਗੇ ਕੀ ਹੁੰਦਾ ਜੀ, ਇਹਨਾਂ ਦਾ ਜਿਹੜਾ ਕੰਮ ਸੀ, ਕੋਈ ਵਹਿਮਾਂ ਭਰਮਾਂ ਵਿੱਚ ਜਕੜ ਕੇ ਇੱਥੋਂ ਸਰੀਰ ਦਾ ਇਹਦਾ ਜਿਹੜਾ ਜੀ ਪੈਰ ਇਹਨੂੰ ਹੋਣੇ ਚਾਹੀਦੇ ਨੇ, ਸਿਰ ਇਹਨੂੰ ਹੋਣਾ ਚਾਹੀਦਾ, ਜਾਂ ਰਸਤੇ ਵਿੱਚ ਜੀ ਘੜਾ ਭੰਨੋ, ਭੰਡਾਰਾ ਭੰਨੋ, ਇਤਿਹਾਸਕ ਵਰਗੇ ਭਰਮ ਸਾਡੇ ਵਿੱਚ ਪਏ ਹੋਏ। ਫਿਰ ਅੱਗੇ ਜਾ ਕਰਕੇ ਅਸੀਂ ਕੀ ਕਰਦੇ ਹਾਂ ਜੀ, ਫਿਰ ਜਿਹੜਾ ਸੰਬੰਧੀਆਂ ਦਾ, ਪਰਿਵਾਰ ਦਾ ਕੰਮ ਹੈ, ਫਿਰ ਚਿਖਾ ਚਿਣ ਕੇ ਅਗਨੀ ਦੇਣ। ਉੱਥੇ ਵੀ ਸਾਡੇ ਲੋਕ ਕੋਈ ਤੀਲੇ ਤੋੜ ਕੇ, ਕੋਈ ਘਾਹ ਦੇ ਤਿਣਕੇ ਤੋੜ ਕੇ ਕਹਿ ਦਿੰਦਾ, ਚੱਲ ਮਿੱਤਰਾ ਤੂੰ ਆਪਣੇ ਰਸਤੇ, ਅਸੀਂ ਆਪਣੇ ਰਸਤੇ, ਹੁਣ ਸਾਡਾ ਪਿੱਛਾ ਨਾ ਕਰੀ। ਇਹਦੇ ਤੇ ਹਾਲਾਤ ਨੇ ਪਿਆਰੇ, ਉਹ ਸਾਡੇ ਵਹਿਮਾਂ ਭਰਮਾਂ ਦੇ ਵਿੱਚ ਅਸੀਂ ਜਕੜੇ ਹੋਏ, ਅਤੇ ਜਿਨ੍ਹਾਂ ਨਾਲ ਮੋਹ ਪਾਇਆ ਹੁੰਦਾ, ਜਿਨ੍ਹਾਂ ਨੂੰ ਆਪਣਾ ਬਣਾਇਆ ਹੁੰਦਾ, ਫਿਰ ਕੈਸਾ ਵਰਤਾ ਕਰਦੇ ਨੇ ਉਹ ਸਾਡੇ ਨਾਲ। ਅਤੇ ਧੰਨ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸ਼ਬਦ ਵਰਤਿਆ, ਕਹਿੰਦੇ ਘਰ ਕੀ ਨਾਰ ਬਹੁਤ ਹਿੱਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਉਹ ਵੀ ਮੁਰਦਾ ਮੁਰਦਾ ਕਹਿ ਕੇ, ਮਰ ਚੁੱਕਿਆ ਕਹਿ ਕੇ ਪਿੱਛੇ ਹਟ ਜਾਂਦੀ ਹੈ। ਇਹ ਤੋਂ ਅੱਗੇ ਜਿਹੜੇ ਜਾਂਦੇ ਨੇ ਤੇ ਉਹ ਫਿਰ ਜਲਾ ਕਰਕੇ ਪਿੱਛੇ ਪਰਤਦੇ ਨੇ, ਕੋਈ ਕੁਲਲੀਆਂ ਕਰਦਾ, ਕੋਈ ਪੰਜ ਇਸ਼ਨਾਨਾਂ ਕਰਦਾ, ਕੋਈ ਕੁਝ ਕਰਦਾ, ਵੀ ਜਿਹੜਾ ਬਾਪੂ, ਜਿਹੜਾ ਚਾਚਾ, ਜਿਹੜਾ ਤਾਇਆ ਸੀ ਕਿਤੇ ਜਲਾ ਕੇ ਆਏ, ਸਾਡੇ ਨਾਲ ਹੁਣ ਚੰਬੜਿਆ ਨਾ ਰਹਿ ਜਾਏ, ਇਹੋ ਜਿਹੇ ਤੇ ਹਾਲਾਤ ਅਸੀਂ ਬਣਾ ਬੈਠੇ। ਸਾਹਿਬ ਕਹਿੰਦੇ ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾ ਸਿਓ ਨੇ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ। ਨਾਮ ਤੋਂ ਬਿਨਾਂ ਕੌਣ ਸਾਥੀ ਬਣਦਾ? ਰਿਸ਼ਤੇਦਾਰ ਸੰਬੰਧੀ ਗਏ ਤੇ ਉਹਨਾਂ ਨੇ ਵੀ ਜਲਾ ਦਿੱਤਾ, ਤੇ ਆ ਗਏ ਹੰਸ ਅਕੇਲਾ। ਹੁਣ ਅਗਲੇ ਮਾਰਗ ਤੇ ਪਿਆਰੇ ਜੀਵ ਆਤਮਾ ਹੰਸ ਇਕੱਲਾ ਹੀ ਜਾਂਦਾ ਹੈ।
ਕਹਤ ਕਬੀਰ ਸੁਨਹੋਰੇ ਪ੍ਰਾਣੀ ਪਰੇ ਕਾਲ ਗ੍ਰਸ ਕੂਆ।
ਕਬੀਰ ਸਿੰਘ ਮਹਾਰਾਜ ਜੀ ਕਹਿੰਦੇ ਹੇ ਪ੍ਰਾਣੀ ਧਿਆਨ ਦੇ ਕੇ ਸੁਣ, ਕਿ ਤੁਸੀਂ ਇਹ ਮੋਹ ਰੂਪੀ ਖੂਹੇ ਦੇ ਵਿੱਚ, ਇਹ ਸੰਸਾਰ ਦੇ ਵਿੱਚ ਗ੍ਰਸੇ ਪਏ ਹੋ। ਇਹ ਮੌਤ ਰੂਪੀ ਖੂਹ ਹੈ, ਜਿਹਦੇ ਚਾਰ ਚੁਫੇਰੇ ਮੌਤ ਹੀ ਮੌਤ ਹੈ। ਐਸਾ ਮੋਹ ਰੂਪੀ ਖੂਹ ਦੇ ਵਿੱਚ ਅਸੀਂ ਸਾਰੇ ਗ੍ਰਸੇ ਪਏ ਹਾਂ, ਡਿੱਗੇ ਪਏ
ਹਾਂ। ਆਪ ਬੰਧਾਇਆ ਜਿਉ ਨਲ ਨੇ ਭ੍ਰਮ ਸੂਆ।
ਇਸ ਝੂਠੀ ਮਾਇਆ ਦੇ ਵਿੱਚ ਆਪਣੇ ਆਪ ਨੂੰ ਇਵੇਂ ਬੰਨਿਆ ਹੋਇਆ, ਇਵੇਂ ਬਣਾ ਲਿਆ ਜਿਉ ਨਲ ਨੇ ਭ੍ਰਮ ਸੂਆ, ਜਿਵੇਂ ਨਲਕੀ ਦੇ ਨਾਲ ਸੂਆ ਤੋਤਾ ਆਪਣੇ ਆਪ ਨੂੰ ਜਕੜ ਲੈਂਦਾ ਜੀ। ਹੁਣ ਸ਼ਿਕਾਰੀ ਦੇ ਕੋਲ ਫੜਨ ਦਾ ਤਰੀਕਾ ਹੀ ਉਹ ਹੈ, ਹੇਠਾਂ ਪਾਣੀ ਹੁੰਦਾ, ਉੱਤੇ ਨਲਕੀ ਹੁੰਦੀ ਹੈ ਜੀ, ਉਹ ਆ ਕੇ ਚੋਗੇ ਵਾਸਤੇ ਬਹਿੰਦਾ, ਉਹ ਨਲਕੀ ਘੁੰਮ ਜਾਂਦੀ ਹੈ, ਉਹ ਵਿਚਾਰਾ ਥੱਲੇ ਦੇਖਦਾ ਵੀ ਜੇ ਮੈਂ ਛੱਡ ਦਿੱਤਾ ਤੇ ਪਾਣੀ ਵਿੱਚ ਡਿੱਗ ਜਾਣਾ, ਇਹਨੇ ਨੂੰ ਉਹ ਵਸ ਵਿੱਚ ਹੋ ਜਾਂਦਾ, ਇਹਨੇ ਨੂੰ ਫੜਿਆ ਜਾਂਦਾ। ਬਸ ਇਹੀ ਕਾਰਨ ਹੈ ਜੀ ਸਾਡਾ, ਵੀ ਅਸੀਂ ਮਾਇਆ ਮੋਹ ਵਿੱਚ ਇਸੇ ਤਰ੍ਹਾਂ ਜਕੜੇ ਹਾਂ ਜਿਵੇਂ ਤੋਤਾ ਜਲਾ ਉਹ ਨਲਨੀ ਦੇ ਨਾਲ ਜਕੜਿਆ ਜਾਂਦਾ ਹੈ, ਉਹ ਚੋਗੇ ਦੇ ਵੱਸ ਹੋ ਕੇ ਨਲਨੀ ਦੇ ਵਿੱਚ ਜਕੜਿਆ ਜਾਂਦਾ, ਦੂਜਿਆਂ ਦੇ ਵੱਸ ਹੋ ਜਾਂਦਾ, ਦੂਜਿਆਂ ਦੀ ਬੋਲੀ ਬੋਲਦਾ, ਇਸੇ ਤਰ੍ਹਾਂ ਮਾਇਆ ਦੇ ਵੱਸ ਹੋ ਕੇ ਬਸ ਅਸੀਂ ਫਿਰ ਮਾਇਆ ਦੇ ਇਸ਼ਾਰਿਆਂ ਤੇ ਨੱਚਦੇ ਹਾਂ, ਮਾਇਆ ਦੀ ਬੋਲੀ ਬੋਲਦੇ ਹਾਂ, ਹੰਕਾਰ ਦੀ ਬੋਲੀ ਬੋਲਦੇ ਹਾਂ। ਭਗਤ ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਸਰੀਰ ਦਾ ਕੋਈ ਮਾਣ ਨਹੀਂ, ਸੰਬੰਧੀਆਂ ਦਾ ਕੋਈ ਮਾਣ ਨਹੀਂ, ਧਨ ਦਾ ਕੋਈ ਮਾਣ ਨਹੀਂ, ਜੇ ਮਾਣ ਕਰਨਾ ਤੇ ਇੱਕੋ ਇੱਕ ਵਾਹਿਗੁਰੂ ਦਾ ਕਰ, ਪਰਮਾਤਮਾ ਦਾ ਕਰ, ਜਿਹੜਾ ਸਦਾ ਦਾ ਸਾਥੀ ਹੈ, ਜਿਹੜਾ ਲੋਕ ਪ੍ਰਲੋਕ ਦਾ ਸਹਾਇਕ ਹੈ। ਆਓ ਲੜੀਵਾਰ ਪਾਵਨ ਸ਼ਬਦ ਦੇ ਅਖਰੀ ਵਿਚਾਰ ਸਰਵਣ ਕਰੋ।
ਬਿਲਾਵਲ ਮਹੱਲਾ ਪੰਜਵਾ, ਹਰ ਕੇ ਚਰਨ ਜਪ ਜਾਓ ਕੁਰਬਾਨ।
ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦਾ ਅੰਮ੍ਰਿਤਮਈ ਪਾਵਨ ਸ਼ਬਦ ਬਿਲਾਵਲ ਰਾਗ ਦੇ ਦੁਆਰਾ। ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 827 ਅੰਗ ਤੇ ਸੁਭਾਈਮਾਨ ਹੈ। ਧੰਨ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ ਕਿ ਹਰੀ ਪਰਮਾਤਮਾ ਦੇ ਚਰਨਾਂ ਨੂੰ ਜਪ ਕਰਕੇ, ਚਰਨ ਪਰਮਾਤਮਾ ਦੇ ਕੀ ਨੇ? ਚਿੱਤ ਚਰਨ ਨਾਮ, ਪਰਮਾਤਮਾ ਦਾ ਨਾਮ ਪਰਮਾਤਮਾ ਦੇ ਚਰਨ ਨੇ। ਹੋਰ ਪਿਆਰੇ ਆ ਜਿਹੜੇ ਸਾਡੇ ਆ ਜਿਹੜੇ ਖੋਰੜ ਨੇ ਨਾ, ਇਹਨਾਂ ਨੂੰ ਕਿਤੇ ਜਪਿਆ ਨਹੀਂ ਜੇ ਜਾਂਦਾ। ਗੁਰੂ ਮਾਲਕ ਕਿਰਪਾ ਕਰੇ, ਜਿਹੜੇ ਸਾਨੂੰ ਭੁਲੇਖੇ ਤਰ੍ਹਾਂ ਤਰ੍ਹਾਂ ਦੇ ਪਾਏ ਜਾਂਦੇ ਨੇ, ਉਹਨਾਂ ਤੋਂ ਸੁਚੇਤ ਹੋਣਾ ਚਾਹੀਦਾ। ਗੁਰੂ ਬਾਬੇ ਨੇ ਸ਼ਬਦ ਵਰਤਿਆ, ਕਹਿਣ ਲੱਗੇ ਵੀ ਪਰਮਾਤਮਾ ਦੇ ਨਾਮ ਰੂਪੀ ਚਰਨਾਂ ਨੂੰ ਜਪ ਕੇ ਮੈਂ ਆਪਣੇ ਮਾਲਕ ਤੋਂ, ਗੁਰੂ ਤੋਂ, ਪਰਮਾਤਮਾ ਤੋਂ ਕੁਰਬਾਨ ਜਾਂਦਾ ਹਾਂ।
ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ਰ,
ਗੁਰੂ ਮੇਰਾ ਪਰਮਾਤਮਾ ਜਿਹੜਾ ਹੈ ਉਹ ਪਰਮੇਸ਼ਰ ਹੈ, ਪਰਮਾਤਮਾ ਰੂਪ ਹੈ ਮੇਰਾ ਗੁਰੂ। ਕਿਉਂਕਿ ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀਂ ਭੇਦ। ਮੇਰੇ ਗੁਰੂ ਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਹੈ। ਜੇ ਪਿਆਰੇ ਗੁਰੂ ਦੇ ਬਚਨ ਸਾਡੇ ਪੱਲੇ ਪੈ ਜਾਣ ਨਾ, ਤੇ ਅਸੀਂ ਮਤ ਆਪਣੀ ਮਤ ਛੱਡ ਕੇ ਤੇ ਗੁਰੂ ਦੀ ਮਤ ਗ੍ਰਹਿਣ ਕਰਾਂਗੇ। ਜਿਹੜੇ ਅਸੀਂ ਆਪਣੀ ਮਤ ਨਾਲ ਸੋਚਦੇ ਨਾ, ਗੁਰੂ ਨਾਨਕ ਸਾਹਿਬ ਇੰਝ ਨਹੀਂ ਕਰ ਸਕਦੇ, ਗੁਰੂ ਅੰਗਦ ਸਾਹਿਬ, ਗੁਰੂ ਰਾਮਦਾਸ ਸਾਹਿਬ ਮਹਾਰਾਜ ਇੰਝ ਕਿਵੇਂ ਕਰ ਸਕਦੇ ਨੇ, ਉਹ ਅਸੀਂ ਆਪਣੇ ਵਰਗਾ ਹੀ ਸਰੀਰ ਕੇਵਲ ਆਪਣੇ ਵਰਗੇ ਆਮ ਜੀਵ ਸਮਝਦੇ ਹਾਂ। ਤੇ ਸਤਿਗੁਰੂ ਤੇ ਕਹਿ ਰਹੇ ਨੇ ਮੇਰਾ ਗੁਰੂ ਪਰਮਾਤਮਾ ਹੈ, ਮੇਰਾ ਗੁਰੂ ਪਰਮੇਸ਼ਰ ਹੈ। ਮੇਰੇ ਗੁਰੂ ਤੇ ਪਰਮਾਤਮਾ ਦੇ ਵਿੱਚ ਕੋਈ ਅੰਤਰ ਨਹੀਂ ਹੈ।
ਪਾਕਾ ਹਿਰਦਾ ਧਰ ਮਨ ਧਿਆਨ,
ਮੈਂ ਆਪਣੇ ਮਨ ਦੇ ਦੁਆਰਾ ਸੰਬੋਧਨ ਕਰਦਾ ਕਿ ਮਨਾ ਹਿਰਦੇ ਵਿੱਚ ਐਸੇ ਗੁਰੂ ਦਾ ਧਿਆਨ ਧਰ, ਆਪਣੇ ਹਿਰਦੇ ਦੇ ਅੰਦਰ ਐਸੇ ਗੁਰੂ ਦੇ ਧਿਆਨ ਨੂੰ ਵਸਾਉਣਾ ਕਰ,
ਰਹਾਏ
ਕਰਕੇ ਉਚਾਰਨ ਕਰਦੇ ਹਨ।
ਸਿਮਰ 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 ਸੁਖ ਦਾਤਾ,
ਸਾਰੇ ਸੁੱਖਾਂ ਦੇ ਦੇਣ ਵਾਲਾ ਦਾਤਾ, ਉਸ ਨੂੰ ਸਿਮਰ ਸਿਮਰ ਕੇ, ਸਿਮਰ ਸਿਮਰ ਕੇ, ਸਿਮਰ ਸਿਮਰ ਕੇ,
ਜਾ ਕਾ ਕੀਆ ਸਗਲ ਜਹਾਨ,
ਆਤਮਕ ਆਨੰਦ ਪ੍ਰਾਪਤ ਕਰਨਾ ਚਾਹੀਦਾ, ਉਹਨੂੰ ਸਦਾ ਜਪਣਾ ਚਾਹੀਦਾ ਜਿਹਦਾ ਇਹ ਸਾਰਾ ਜਹਾਨ ਪੈਦਾ ਕੀਤਾ ਹੋਇਆ, ਸਾਰਾ ਜਗਤ ਹੀ ਜਿਸ ਨੇ ਬਣਾਇਆ ਹੈ।
ਰਸ ਨਾਰਾਇਣ ਏਕ ਨਾਰਾਇਣ,
ਰਸਨਾ ਦੇ ਦੁਆਰਾ ਏਕ ਨਾਰਾਇਣ ਪਰਮਾਤਮਾ ਨੂੰ ਸਦਾ ਜਪੀਏ ਸਿਮਰੀਏ।
ਸਾਚੀ ਦਰਗਾਹ ਪਾਵ ਮਾਨ,
ਭਾਈ ਸੱਚੀ ਦਰਗਾਹ ਵਾਹਿਗੁਰੂ ਦੇ ਹਜ਼ੂਰ ਮਾਣ ਪ੍ਰਾਪਤ ਹੁੰਦਾ ਹੈ। ਸਾਹਿਬ ਦੇ ਘਰ ਦੇ ਵਿੱਚ ਇੱਜ਼ਤ ਪਤ ਆਬਰੂ ਦੇ ਨਾਲ ਜਾਈਦਾ ਹੈ।
ਸਾਧੂ ਸੰਗ ਪ੍ਰਾਪਤ ਜਾ ਕੇ,
ਇਸ ਵੀ ਜੀਵ ਨੂੰ ਸਾਧੂ ਦਾ ਸੰਗ ਮਿਲ ਜਾਂਦਾ, ਗੁਰੂ ਦੀ ਸੰਗਤ ਮਿਲ ਜਾਂਦੀ, ਗੁਰੂ ਦੀ ਸ਼ਰਨ ਪ੍ਰਾਪਤ ਹੋ ਜਾਂਦੀ ਹੈ।
ਨਹੀਂ ਪਾਇਆ ਉਹ ਨਿਧਾਨ,
ਜੀਵ ਨੇ ਇਹ ਨਾਮ ਰੂਪੀ ਖਜ਼ਾਨਾ ਪ੍ਰਾਪਤ ਕੀਤਾ ਹੈ।
ਗਾਵੇ ਗੁਣ ਕੀਰਤਨ ਨਿਤ ਸਵਾਮੀ,
ਨਿਤਾ ਪ੍ਰਤੀ ਹੇ ਸਵਾਮੀ ਮੈਂ ਤੇਰੀ ਕੀਰਤਨ ਨੂੰ ਗਾਵਾਂ, ਤੇਰੇ ਗੁਣਾਂ ਦਾ ਗਾਇਨ ਕਰਾਂ।
ਹਰ ਕਿਰਪਾ ਨਾਨਕ ਦੀਜਾ ਦਾਨ,
ਮਾਲਕ ਕਿਰਪਾ ਕਰਕੇ ਨਾਨਕ ਨੂੰ ਇਹ ਦਾਨ ਦਿਓ। ਸਾਹਿਬ ਸੱਚੇ ਪਾਤਸ਼ਾਹ ਇਹ ਦਾਨ ਮੰਗਦੇ ਨੇ ਤੇ ਸਾਨੂੰ ਮੰਗਣਾ ਸਿਖਾਉਂਦੇ ਨੇ ਕਿ ਸਾਹਿਬ ਦੇ ਘਰ ਵਿੱਚੋਂ ਦਾਤ ਮੰਗੀਏ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਸਾਹਿਬ ਕਿਰਪਾ ਕਰਨ, ਰਹਿਮਤ ਕਰਨ, ਉਪਦੇਸ਼ ਸਾਡੇ ਹਿਰਦਿਆਂ ਤੇ ਵਸੇ, ਸਤਿਗੁਰੂ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਨਾਮ ਦਾਨ ਗੁਰਸਿੱਖੀ ਜੀਵਨ ਦੀਆਂ ਦਾਤਾਂ ਬਖਸ਼ਿਸ਼ ਕਰਨ, ਸਮੁੱਚੀ ਪ੍ਰਬੰਧਕ ਕਮੇਟੀ ਦਾ, ਸਤਿਕਾਰਯੋਗ ਪ੍ਰਧਾਨ ਸਾਹਿਬ ਜੀ ਹੋਣਾ ਦਾ, ਸਤਿਕਾਰਯੋਗ ਸਿੰਘ ਸਾਹਿਬ ਜੀ ਹੋਣਾ ਦਾ, ਸਮੁੱਚੇ ਸਿੰਘ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਸ਼ਬਦ ਦੀਆਂ ਅਖੀਰਲੀਆਂ ਪਾਵਨ ਪੰਕਤੀਆਂ ਪੜ੍ਹ ਕੇ ਗੁਰ ਫਤਿਹ ਬੁਲਾਈਏ ਜੀ।
ਸਾਧੂ ਸੰਗ ਪ੍ਰਾਪਤ ਜਾ ਕੇ, ਤਿਨਹੀਂ ਪਾਇਆ ਇਹ ਨਿਧਾਨ, ਗਾਵੇ ਗੁਣ ਕੀਰਤਨ ਨਿਤ ਸੁਆਮੀ, ਕਰ ਕਿਰਪਾ ਨਾਨਕ ਦੀਜਾ ਦਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।